சிந்தியோயன் சுந்தோச்சன் தோஹோயன் சுலோச்சன் பிரம்மன் சுலோச்சன் பாணி சுலோச்சன் பிரம்மனோ ஸ்ரீகிருஷ்ணன் தன்னேனோ சால்கராம் தித்தா தன்னே அப்படி டூட் ஷர்தா ராயி பெயிலே தினியோ தேவிச்சோம் ਪਰਮਾਤਮਾ ਨੂੰ ਸਾਖਿਆਤ ਕਰਕੇ ਉਹਨੂੰ ਆਪਣੀ ਰੋਟੀ ਰੋਟੀ ਛਕਾਈ ਤੇ ਬਹੁਤ ਸਾਰੇ ਕੰਮ ਕਰਵਾਏ ਕਿ ਜੀ ਪਤੀ ਦੇ ਕੰਮ ਵੀ ਨਾਲ ਪਰਮਾਤਮਾ ਦੇ ਕਰਵਾਉਣ ਨਾਲ ਹੈ ਪ੍ਰੇਮ ਦੇ ਵਸੀਕੂਤ ਹੋ ਕੇ ਧੰਨੇ ਦਾ ਜ਼ਿਕਰ ਆਉਂਦਾ ਹੈ। ਉਹ ਤਰਲੋਚਨ ਬ੍ਰਾਹਮਣ ਸੀ, ਤਰਲੋਚਨ ਬਾਣੀ ਹੈ ਜਿਸ ਦੇ ਬਹੁਤ ਸਾਰੇ ਸ਼ਬਦ ਬਾਣੀ ਵਿੱਚ ਆਉਂਦੇ ਹਨ। ਉਹ ਤਰਲੋਚਨ ਨੂੰ ਪਿੱਛੇ ਹੈ, ਤਰਲੋਚਨ ਤੇ ਉਸ ਦੇ ਘਰ ਵਾਲੇ ਉਹਨਾਂ ਦੇ ਬੱਚਾ ਨਹੀਂ ਸੀ ਦਰਅਸਲ ਕੋਈ। ਬਹੁਤ ਸਾਰੀ ਦਫ਼ਾ ਉਸਦੇ ਘਰ ਵਾਲੀ ਕਹਿੰਦੀ, ਦੇਖੋ ਅਸੀਂ ਸਾਰੀ ਜ਼ਿੰਦਗੀ ਸੰਤਾਂ ਦੀ ਸੇਵਾ ਕਰਦੇ ਰਹੇ ਹਾਂ, ਭਜਨ ਕਰਦੇ ਰਹੇ ਹਾਂ, ਨਾ ਤਾਂ ਪਰਮਾਤਮਾ ਨੇ ਸਾਨੂੰ ਕੋਈ ਪੁੱਤਰ ਦਿੱਤਾ ਤੇ ਨਾ ਹੀ ਉਹ ਕੋਈ ਚੰਗਾ ਨੌਕਰ ਰਹਿੰਦਾ ਹੈ ਸੰਤਾਂ ਦੀ ਸੇਵਾ ਕਰਨ ਵਾਸਤੇ। ਸਾਡੇ ਸਰੀਰ ਵਿਰੁੱਧ ਹੋ ਗਏ, ਕਮਜ਼ੋਰ ਹੋ ਗਏ, ਆਪਣਾ ਆਪ ਹੀ ਸੰਭਾਲਣਾ ਬੜਾ ਔਖਾ ਹੋਇਆ ਹੈ। ਇਸ ਕਰਕੇ ਜੇ ਕੋਈ ਨੌਕਰ ਰਹਿੰਦਾ ਥੋੜੇ ਦਿਨ ਰਹਿ ਕੇ ਚਲਾ ਜਾਂਦਾ, ਚੰਗਾ ਨੌਕਰ ਵੀ ਨਹੀਂ ਮਿਲਦਾ। ਇਹ ਵਚਨ ਸੁਣ ਕੇ ਤਰਲੋਚਨ ਜੀ ਕਹਿਣ ਲੱਗੇ, ਅਸੀਂ ਇਸ ਵਾਸਤੇ ਤਾਂ ਸੰਤਾਂ ਦੀ ਸੇਵਾ ਤੇ ਭਗਤੀ ਕਰਦੇ ਹੀ ਨੇ ਵੀ ਅਸੀਂ ਝੂਠੇ ਪਦਾਰਥ ਵਗੈਰਾ ਅਸੀਂ ਆਪਣਾ ਫਰਜ਼ ਜਾਣ ਕੇ ਵੀ ਮਾਨਕ ਤਨ ਦਾ ਫਰਜ਼ ਹੈ ਉਸਦੀ ਭਗਤੀ ਕਰਨੀ, ਸੇਵਾ ਕਰਨੀ ਹੈ। ਇਸ ਵਾਸਤੇ ਕਰਦੇ ਹਾਂ, ਮੁਕਤ ਵਾਸਤੇ ਕਰਦੇ, ਜਨਮ ਸਫਲਾ ਕਰਨ ਵਾਸਤੇ ਕਰਦੇ ਹਾਂ। ਝੂਠੇ ਪਦਾਰਥਾਂ ਦੀ ਮੇਰੇ ਚਿੱਤ ਵਿੱਚ ਕਦੇ ਇੱਛੇ ਨਹੀਂ ਪੂਰੀ ਕਰਨ ਲੱਗੇ, ਨਾ ਤੇਰੇ ਚਿੱਤ ਵਿੱਚ ਹੋਣੀ ਚਾਹੀਦੀ ਹੈ। ਹਾਂ, ਸੇਵਾ ਜ਼ਰੂਰ ਹੈ ਸਾਡਾ ਫਰਜ਼। ਹੁਣ ਬਿਰਧ ਅਵਸਥਾ ਹੋ ਗਈ ਹੈ ਸਾਡੀ, ਵਿੱਚ ਕੋਈ ਸ਼ੱਕ ਨਹੀਂ। ਬਿਰਧ ਅਵਸਥਾ ਦੇ ਵਿੱਚ ਆਪਣਾ ਸਰੀਰ ਆਪ ਹੀ ਸੰਭਾਲਣਾ ਔਖਾ ਹੋ ਜਾਂਦਾ। ਨੌਕਰ ਚੰਗਾ ਨਾ ਮਿਲਣਾ ਇਹ ਤੇਰੇ ਅਖਤਿਆਰ ਵੀ ਹੈ। ਅਗਰ ਨੌਕਰ ਨਾਲ ਚੰਗਾ ਵਰਤਾਰਾ ਕੀਤਾ ਜਾਵੇ ਦੇਰ ਤੱਕ ਰਹਿ ਜਾਂਦਾ ਹੈ। ਨੌਕਰ ਨਾਲ ਕਿਸੇ ਤਰੀਕੇ ਦੇ ਸ਼ਕਤੀਆਂ ਪੇਸ਼ ਆਇਆ ਜਾਵੇ ਤਾਂ ਫਿਰ ਜਲਦੀ ਚਲਾ ਜਾਂਦਾ ਹੈ। ਇੱਥੇ ਆਦਿ ਬਚਨ ਹੈ ਤਰਲੋਚਨ ਜੀ ਨੇ ਕਹੇ। ਸੋ ਪਰਮਾਤਮਾ ਆਪਣੇ ਭਗਤਾਂ ਦੇ ਸੰਕਲਪ ਪਛਾਣਦਾ ਹੈ। ਇੱਕ ਦਿਨ ਇੱਕ ਹੱਥ ਵਿੱਚ ਲੱਕੜੀ ਹੈ, ਕਟੇ ਪੁਰਾਣੇ ਬਸਤਰ ਹਨ, ਪੈਰਾਂ ਤੋਂ ਨੰਗੇ ਹਨ, ਦਰਵਾਜ਼ੇ ਮੂਹਰੇ ਆ ਕੇ ਖੜਗਾ ਭਗਵਾਨ ਤੇ ਮਾਤਾ ਘਰ ਸੀ ਬਾਹਰ ਨਿਕਲੀ, ਪੁੱਛਣ ਲੱਗੀ ਕਾਕਾ ਕਿਵੇਂ ਖੜਾ ਹੈ। ਕਹਿੰਦਾ ਮੈਂ ਨੌਕਰੀ ਕਰਨੀ, ਨਾ ਕੀ ਹੈ ਤੇਰਾ, ਨਾ ਕਹਿੰਦਾ ਮੇਰਾ ਕੋਈ ਨਹੀਂ ਹੈ। ਫਿਰ ਇਹਦਾ ਕਿੱਥੇ ਸਾਰੇ ਰਹੀ ਦਾ ਮਾਤਾ ਪਿਤਾ ਮੇਰੇ ਕੋਈ ਨਹੀਂ ਹੈ। ਨੌਕਰੀ ਕੀ ਲੈ, ਮੈਂ ਨੌਕਰੀ ਧਨ ਪਦਾਰਥ ਨਹੀਂ ਚਾਹੁੰਦਾ, ਮੈਂ ਤਾਂ ਭਗਤਾਂ ਦੀ ਨੌਕਰੀ ਕਰਿਆ, ਜੋ ਕੁਛ ਦਿਓਗੇ ਮੈਂ ਉਸ ਤੇ ਪ੍ਰਸੰਨ ਰਹਾਂਗਾ, ਜੋ ਖਾਣ ਨੂੰ ਦਊਂਗੇ ਖਾ ਲਿਆ ਕਰਾਂਗਾ, ਪਹਿਨਣ ਨੂੰ ਪਹਿਨ ਲਿਆ ਕਰਾਂਗਾ, ਮੈਂ ਦੁਬਾਰਾ ਨਹੀਂ ਮੰਗਦਾ, ਦੁਖੀ ਆਦਮੀ ਹਾਂ ਮੈਂ। ਖੈਰ ਇਹ ਸੁਣ ਕੇ ਮਾਤਾ ਨੇ ਉਸਨੂੰ ਰੱਖ ਲਿਆ। ਭਗਵਾਨ ਸੀ, ਸਾਰੇ ਕੰਮ ਕੁਦਰਤੀ ਬੜੇ ਰਾਸ ਹੁੰਦੇ ਚਲੇ ਗਏ। ਇਸੀ ਤਰ੍ਹਾਂ ਤਰਲੋਚਨ ਜੀ ਵੀ ਬੜੇ ਖੁਸ਼ ਹਨ, ਬਈ ਚੰਗਾ ਨੌਕਰ। ਪਰ ਇੱਕ ਸ਼ਰਤ ਰੱਖੀ ਸੀ, ਕਹਿਣਗਾ ਮਾਤਾ ਇੱਕ ਸ਼ਰਤ ਹੈ ਮੇਰੀ, ਜਿਸ ਵਕਤ ਮੇਰੀ ਨਿੰਦਾ ਹੋਏਗੀ ਉਦੋਂ ਨਹੀਂ ਮੈਂ ਰਹਿਣਾ। ਇਹ ਸੁਣ ਕੇ ਮਾਤਾ ਕਹਿਣ ਲੱਗੀ, ਭਾਈ ਨਿੰਦਾ ਦਾ ਕੀ ਸਵਾਲ ਹੈ, ਕੋਈ ਗੱਲ ਨੀ, ਚਾਰ ਕਣੀਆਂ ਨੂੰ ਕੋਈ ਗੱਲ ਨੀ, ਬੈਠੇ ਲਚਨ ਹੋ ਰਹੇ ਇੰਨੀਆਂ ਨੇ ਕੀ ਕਰ ਦੇਣਾ, ਅੱਜ ਤਾਂ ਬੜੇ ਬੜੇ ਮੀਆਂ ਚ ਵੀ ਬੈਠੇ ਉਸੇ ਤਰ੍ਹਾਂ ਕੀਰਤਨ ਕਰਦੇ ਨੇ, ਪੰਜਾਬ ਦੇ ਵੀ ਦੇਖਿਆ ਗਿਆ। ਸਰਦੀ ਦਾ ਮੌਸਮ ਸਭ ਨਹੀਂ ਪੈਂਦਾ ਰਿਹਾ, ਸਰਕਾਰੇ ਉਸੇ ਤਰ੍ਹਾਂ ਬੈਠੇ ਰਹੇ ਸਵੇਮ ਕਰਕੇ। ਇੱਕ ਦਿਨ ਮਾਤਾ ਨੇ ਖੁਸ਼ ਹੋ ਕੇ ਦੇਖਿਆ ਵੀ ਬੜੇ ਚੰਗੇ ਕੰਮ ਕਰਦਾ, ਆਲਸ ਹੈ ਨੀ, ਸੰਤੋਖੀ ਹੈ, ਜੋ ਕੁਛ ਖਾਣ ਹੁੰਦੇ ਨੇ ਉਸ ਤੇ ਪ੍ਰਸੰਨ ਰਹਿੰਦੇ, ਦੁਬਾਰਾ ਮੰਗਿਆ ਕਦੇ ਨਹੀਂ, ਤੇ ਇਹੋ ਜਿਹਾ ਨੌਕਰ ਭੁੱਖਾ ਨਹੀਂ ਰਹਿਣਾ ਚਾਹੀਦਾ, ਦੁਬਾਰਾ ਤਾਂ ਮੰਗਦਾ ਹੀ ਨਹੀਂ ਹੈ। ਇੱਕ ਦਿਨ ਦੀ ਭੁੱਖ ਦੇਖ ਲਈਏ ਤਾਂ ਦੇ ਦਿਆ ਕਰਾਂਗੇ। ਸੋ ਭੁੱਖ ਦੇਖਣ ਵਾਸਤੇ ਮਾਤਾ ਨੇ ਕਿਹਾ, ਕਾਕਾ ਵੀ ਬਾਹਰ ਅੱਜ ਬੈਠ ਕੇ ਭੋਜਨ ਛੱਡ ਲੈ, ਅੱਛੇ ਅੱਛੇ ਕਟਰਸ ਭੋਜਨ ਤਿਆਰ ਕੀਤੇ ਦੇਸ਼ ਦੇ ਸੁਭਾਅ ਦੇ ਮੁਤਾਬਕ। ਮਾਤਾ ਉਸ ਨੂੰ ਰਜਾਉਣ ਲੱਗੀ, ਜਿਹੜਾ ਪਰਲਾ ਕਾਲ ਵੀ ਤਿੰਨਾਂ ਲੋਕਾਂ ਨੂੰ ਪੇਟ ਵਿੱਚ ਪਾ ਜਾਂਦਾ। ਪਰੋਸੀ ਗਈ ਪਰੋਸੀ ਗਈ, ਜੋ ਕੁਛ ਰੱਖੀ ਗਈ, ਛਕੀ ਗਏ ਛਕੀ ਗਏ, ਦੁਬਾਰਾ ਆਟਾ ਗੁੰਨਿਆ, ਤੀਜੀ ਵਾਰ ਗੁੰਨਿਆ, ਚੌਥੀ ਵਾਰ ਗੁੰਨਿਆ, ਸਾਰਾ ਆਟਾ ਟੁੱਟ ਗਿਆ, ਸਭ ਕੁਛ ਹੀ ਟੁੱਟ ਗਿਆ, ਸਭ ਕੁਛ ਹੋ ਗਿਆ। ਹੈਰਾਨ ਹੋ ਗਈ, ਸੱਚ ਗੱਲ ਹੈ, ਸਭ ਕੁਛ ਹੀ ਖਾ ਕੇ ਬੰਦਾ ਹੀ ਹੈ। ਘਬਰਾਹਟ ਹੋ ਹੀ ਜਾਂਦੀ ਇਨਸਾਨ ਨੂੰ, ਘਬਰਾ ਕੇ ਮਾਈ ਦੂਸਰੇ ਘਰ ਚਲੀ ਗਈ। ਗੁਆਂਢਣ ਦੇ ਗੁਆਂਢਣ ਕਹਿਣ ਲੱਗੀ, ਮਾਤਾ ਜੀ ਕੀ ਗੱਲ ਹੈ, ਮੱਥੇ ਤੇ ਤਿਉੜੀਆਂ ਪਈਆਂ ਨੇ। ਆਪ ਦਾ ਚਿਹਰਾ ਤਾਂ ਹਮੇਸ਼ਾ ਖੁਸ਼ ਰਹਿੰਦਾ ਹੁੰਦਾ, ਕਹਿਣਾ ਕਾਹਦੀਆਂ ਤਿਉੜੀਆਂ ਨੇ, ਇੱਕ ਨੌਕਰ ਰੱਖ ਬੈਠੇ, ਪਤਾ ਨੀ ਛਿੜੀ ਦਾ ਭੁੱਖਾ ਕਿੱਥੋਂ ਆ ਗਿਆ, ਰੱਜਣ ਚ ਨੀ ਉਹਨਾਂ ਸਭ ਕੁਛ ਮੈਂ ਤੋੜਦਾ। ਨਿੰਦਿਆ ਝੂਠੀ ਚੀਜ਼ ਦਾ ਨਾਮ ਹੀ ਨਿੰਦਿਆ ਹੈ। ਹਾਲਾਂਕਿ ਪਰਮਾਤਮਾ ਵਾਹ ਦਿੰਦਾ ਦਿਲ ਲੈਂਦੇ ਥਕ ਪਾਏ, ਜੁਗਾ ਜੁਗੰਦਰ ਖਾਈ ਖਾ, ਸਾਰੀ ਦੁਨੀਆਂ ਦੀ ਭਗਤੀ ਕਰਕੇ ਜੋ ਕੁਛ ਮੰਗਦੀ ਹੈ ਮਿਲਦਾ ਹੈ, ਸਾਰੀ ਦੁਨੀਆਂ ਲੈਂਦੀ ਰਹਿੰਦੀ, ਥੱਕ ਜਾਂਦੇ ਪਰ ਉਹ ਨਹੀਂ ਦਿੰਦਾ ਥੱਕਦਾ, ਉਸ ਨੂੰ ਉਹ ਛੱਡੀ ਦਾ ਭੁੱਖਾ ਦੱਸ ਰਹੀ ਹੈ, ਇਸਦਾ ਨਾਮ ਨਿੰਦਿਆ ਹੁੰਦੀ। ਸੋ ਉਹਨੇ ਕਿਹਾ ਸੀ ਜਦੋਂ ਮੇਰੀ ਨਿੰਦਾ ਮੈਂ ਨਹੀਂ ਰਹਿਣਾ, ਅੰਦਰ ਧਿਆਨ ਹੋ ਗਏ, ਨਿਰਾਕਾਰ ਸਾਕਾਰ ਨੂੰ ਉਤਾਰਿਆ ਸੀ, ਉਸ ਨਿਰਾਕਾਰ ਦੇ ਵਿੱਚ ਫਿਰ ਲਏ ਹੋ ਗਏ। ਸ਼ਾਮ ਦੇ ਵਕਤ ਦੇਖਿਆ ਸੰਤਾ ਬੈਠੇ ਨੂੰ ਕੋਈ ਮੰਜਾ ਬਿਸਤਰਾ ਜਲ ਪਾਣੀ ਨੂੰ ਪੁੱਛਦਾ ਹੈ, ਸਾਰੇ ਘਰ ਦੇ ਕੰਮ ਖੇਰੂ ਖੇਰੂ ਹੋਏ ਹਨ। ਹੈਰਾਨ ਹੋ ਗਏ ਬਾਹਰੋਂ ਆ ਕੇ ਤੇ ਲੋਚ ਨੀ ਪੁੱਛਣ, ਗੱਲ ਕੀ ਹੈ ਜੀ, ਨੌਕਰ ਨੀ ਦਿੰਦਾ ਤੇ ਕੰਮ ਇਹ ਜੇ ਸਾਰੇ ਖੇਰੂ ਖੇਰੂ ਹੋਏ ਹਨ। ਕਹਿਣ ਲੱਗੀ ਦੇਖੋ, ਨਾ ਤਾਂ ਪਰਮਾਤਮਾ ਸਾਨੂੰ ਕੋਈ ਪੁੱਤਰ ਦਿੱਤਾ, ਬਿਰਧ ਹੋ ਗਏ, ਹੁਣ ਸਾਡੇ ਤੋਂ ਸੇਵਾ ਵੀ ਨਹੀਂ ਹੁੰਦੀ ਸੰਤਾਂ ਦੀ, ਅਸੀਂ ਚਾਹੁੰਦੇ ਹਾਂ ਉਹਦੀ ਸੇਵਾ ਵਾਸਤੇ ਕੋਈ ਨਾ ਕੋਈ ਚੰਗਾ ਨੌਕਰ ਮਿਲ ਜਾਏ, ਤੇ ਇਹ ਚੰਗਾ ਸੀ, ਇਹ ਵੀ ਅੱਜ ਕਰਨੀ ਕਿਤੇ ਨੂੰ ਪੁੱਟ ਗਿਆ। ਚਲੋ ਚੰਗੀ ਕਹਿਣੇ ਕੁਛ ਗੱਲ ਹੋਣੀ ਹੈ, ਕੀ ਸ਼ਰਤ ਰੱਖੀ ਸੀ? ਕਹਿੰਦੇ ਸ਼ਰਤ ਰੱਖੀ ਸੀ ਵੀ ਜਦੋਂ ਮੇਰੀ ਨਿੰਦਾ ਹੋ ਗਈ ਮੈਂ ਨਹੀਂ ਰਹਿਣਾ, ਫਿਰ ਕੋਈ ਨਿੰਦਾ ਕੀਤੀ ਹੋਣੀ ਹੈ, ਨਿੰਦਾ ਤਾਂ ਕੁਛ ਨਹੀਂ ਕੀਤੀ, ਫਿਰ ਕੋਈ ਗੱਲ ਹੋਣੀ ਹੈ, ਸਾਰੀ ਗੱਲ ਦੱਸੀ। ਕਹਿਣ ਲੱਗੀ ਮੈਂ ਤਾਂ ਅੱਜ ਉਸਦੀ ਭੁੱਖ ਦੇਖਣ ਲੱਗੀ ਸੀ, ਸੰਤੋਖੀ ਸੀ, ਦੁਬਾਰਾ ਮੰਗਦਾ ਕੁਛ ਨਹੀਂ ਸੀ ਹੁੰਦਾ, ਅੱਜ ਉਸਦੀ ਭੁੱਖ ਦੇਖ ਲਾਂਗੇ, ਇਤਨਾ ਰੋਜ਼ ਦੇ ਦਿਆ ਕਰਾਂਗੇ, ਮੰਗਦਾ ਤਾਂ ਹੈ ਹੀ ਨਹੀਂ ਹੈ। ਸੋ ਐਸਾ ਨਾ ਹੋਵੇ ਕਿ ਖਰਿੰਦਾ ਹੋਵੇ, ਬਸ ਜੋ ਕੁਛ ਮੈਂ ਦਏਗੇ ਖਾਏਗੇ ਖਾਏਗੇ, ਸਭ ਕੁਛ ਇਹਨੂੰ ਫੁੱਟ ਗਿਆ। ਸੋ ਇਸ ਕਰਕੇ ਮੇਰੇ ਚਿੱਤ ਨੂੰ ਥੋੜ੍ਹੀ ਜਿਹੀ ਘਬਰਾਹਟ ਹੋਈ, ਗੁਆਂਢਣ ਪੁੱਛਣ ਲੱਗੀ ਕੀ ਗੱਲ ਹੈ, ਮੱਥੇ ਤੇ ਤਿਉੜੀਆਂ ਗੁਰੂ ਪਈਆਂ ਨੂੰ, ਮੈਂ ਕਿਹਾ ਨੌਕਰ ਆਇਆ ਸੀ ਛੇੜੀ ਦਾ ਭੁੱਖਾ ਸੀ, ਕਮ ਨਹੀਂ ਸਭ ਕੁਛ ਹੀ ਖਾ ਗਿਆ, ਇੰਨੀ ਕੀ ਗੱਲ ਕਹੀ ਸੀ। ਲੋਚਨ ਜੀ ਕਹਿਣ ਕਮਲੀਏ, ਨਿੰਦਾ ਹੋਰ ਕੀ ਹੁੰਦੀ ਹੈ, ਭਗਵਾਨ ਤਾਂ ਤੇਰੇ ਪ੍ਰੇਮ ਦੇ ਵਸੀ ਭੂਤ ਹੋ ਕੇ ਇਸ ਸ਼ਕਲ ਵਿੱਚ ਆਇਆ ਸੀ, ਤੇਰੇ ਨੌਕਰ ਰਿਹਾ ਸੀ ਤੂੰ, ਉਸਨੂੰ ਛਿੱਟੀ ਦਾ ਭੁੱਖਾ ਦੱਸ ਰਹੀ, ਉਹਦੀ ਸੇਵਾ ਕਰਕੇ ਭਜਨ ਕਰਕੇ ਜੋ ਕੁਛ ਕੋਈ ਮੰਗਦਾ ਉਹ ਮਿਲਦਾ, ਤੂੰ ਉਸਨੂੰ ਛਿੱਟੀ ਦਾ ਭੁੱਖਾ ਦੱਸਣਾ, ਨਿੰਦਿਆ ਹੋਰ ਕੀ ਹੁੰਦੀ ਹੈ ਦੱਸ। ਸੋ ਇੰਨੀ ਗੱਲ ਜਦੋਂ ਸੁਣੀ ਬਹੁਤ ਚਿੰਤਾ ਤਰੋਈ, ਰੋ ਰੋ ਕੇ ਫਾਬੇ ਹੋ ਗਏ, ਕਈ ਭਗਵਾਨ ਦੇ ਪ੍ਰਗਟ ਹੋਏ। ਕਹਿੰਦੇ ਮਾਤਾ ਘਬਰਾਓ ਨਾ, ਮੈਨੂੰ ਤਾਂ ਪ੍ਰੇਮ ਦੇ ਵਸੀ ਭੂਤ ਹੋਣ ਦੀ ਬਾਣ ਪਈ ਹੋਈ ਹੈ, ਹੁਣ ਲੋੜ ਹੈ, ਹੁਣ ਮੈਂ ਸੇਵਾ ਕਰਨ ਨੂੰ ਤਿਆਰ ਹਾਂ। ਖੀਮਾ ਮੰਗੀ, ਮਹਾਰਾਜ ਇਹ ਪ੍ਰੀਤ ਦੀ ਰੀਤ ਦੇ ਖਿਲਾਫ ਹੈ, ਆਪ ਤੋਂ ਸੇਵਾ ਲੈਣੀ, ਸਾਡਾ ਫਰਜ਼ ਤੁਹਾਡੀ ਸੇਵਾ ਕਰਨਾ, ਸੇਵਾ ਲੈਣਾ, ਗਲਤੀ ਚ ਇਹ ਗੱਲ ਹੋਈ, ਖੀਮਾ ਕਰਨਾ, ਸ਼ਾਇਦ ਕੀਤੀ ਕੀਤੀਆਂ ਗੱਲਾਂ ਕਰਕੇ ਭਗਵਾਨ ਅੰਤਰ ਗਿਆਨ। ਸਵੇਂ ਉਹ ਤਰਲੋਚਨ ਜੀ ਨੂੰ ਕਿਸੇ ਮੌਕੇ ਪੁੱਛੇ, ਭਗਤ ਜੀ ਇਹ ਜੀਵ ਆਤਮ ਪਰਮਾਤਮਾ ਦਾ ਪੁੱਤਰ ਹੈ, ਆਤਮ ਸ਼ਹਿਜ਼ਾਦਾ ਸੀ, ਜਿਤਨੇ ਵੀ ਹਾਂ ਆਤਮ ਸ਼ਹਿਜ਼ਾਦੇ, ਜਿਸਮ ਨਹੀਂ ਹਾਂ, ਜਿਸਮ ਦੇ ਵਿੱਚ ਸਾਡਾ ਸਰੂਪ ਉਹ ਹੈ, ਸਾਡਾ ਆਪਣਾਪਾ ਉਹ ਹੈ, ਜਿਸ ਨੂੰ ਕਿਹਾ ਕਹੋ ਕਬੀਰੇ ਰਾਮ ਕੀ ਅੰਸ਼ ਜਸ ਕਾਗਜ਼ ਪਰ ਮਿਟੇ ਨ ਮਨਸ, ਰਾਮ ਦੀ ਅੰਸ਼ ਹਾਂ ਅਸੀਂ, ਪਰਮਾਤਮਾ ਦੇ ਪੁੱਤਰ ਹਾਂ, ਆਤਮ ਸ਼ਹਿਜ਼ਾਦੇ ਹਾਂ, ਜਿਸਮ ਗਲਤੀ ਕਰਕੇ ਮੰਨ ਰਹੇ ਹਾਂ, ਜਿਸਮ ਮੰਨਣਾ ਸਾਡਾ ਇਹ ਜਿਵੇਂ ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨੀ ਜਾਏ, ਹਾਲਾਂਕਿ ਉਹਦਾ ਸਵਾਰ ਹੈ, ਇੱਕ ਮੋਟਰ ਦਾ ਮਾਲਕ ਆਪਣੇ ਆਪ ਨੂੰ ਮੋਟਰ ਮੰਨੀ ਜਾਵੇ, ਹਾਲਾਂਕਿ ਮੋਟਰ ਦਾ ਮਾਲਕ ਹੁੰਦਾ ਹੈ, ਇੱਕ ਮਾਲਕ ਮਕਾਨ ਆਪਣੇ ਆਪ ਨੂੰ ਮਕਾਨ ਮੰਨੀ ਜਾਏ, ਇਹ ਕਿੰਨੀ ਭੁੱਲ ਹੈ ਉਸਦੀ। ਇਸੇ ਤਰ੍ਹਾਂ ਇਹ ਜੀਵ ਦੀ ਇਹ ਭੁੱਲ ਹੈ, ਆਪਣੇ ਆਪ ਨੂੰ ਬਜਾਏ ਜਿਸਮ ਦੇ ਅੰਦਰ ਆਤਮ ਸ਼ਹਿਜ਼ਾਦਾ ਹੋਣ ਦੀ ਬਜਾਏ ਆਪਣੇ ਆਪ ਨੂੰ ਜਿਸਮ ਮੰਨ ਰਿਹਾ ਹੈ, ਜਿਸਮ ਤਾਂ ਕੁਛ ਦੇਰ ਵਾਸਤੇ ਮਕਾਨ ਦੀ ਨੈਂ ਚ ਤੁਰਦਾ ਫਿਰਦਾ ਮਕਾਨ ਹੈ, ਕੁਛ ਦੇਰ ਵਾਸਤੇ ਮਿਲਿਆ, ਅਖੀਰ ਜਦੋਂ ਵਕਤ ਪੂਰਾ ਇਹ ਤੋਂ ਖੁੱਸ ਜਾਏਗਾ, ਇਸ ਤੋਂ ਵਾਪਸ ਲੈ ਲਿਆ ਜਾਏਗਾ, ਫਿਰ ਸਾਡਾ ਆਪਣਾ ਆਪਾ ਫਿਰ ਵੀ ਹਾਜ਼ਰ ਰਹੇਗਾ, ਇਸ ਨੂੰ ਹੋਰ ਕੋਈ ਦੇਹ ਮਿਲੇਗੀ, ਜਿਵੇਂ ਜ਼ਿਕਰ ਆਇਆ ਸੀ ਉਹਨੇ ਦੱਸਿਆ ਸੀ ਸੁਲੇਮਾਨ ਨੇ, ਸੰਯਮ ਕਰਕੇ ਉੱਥੇ ਫਿਰ ਪੁੱਛਿਆ ਉਹਨਾਂ ਨੇ ਫਿਰ ਭਗਤ ਜੀ ਦੱਸੋ ਦੇਹ ਕਿਵੇਂ ਮਿਲਦੀ, ਅਗਲਾ ਜਨਮ ਕਿਵੇਂ ਮਿਲਦਾ ਜੀ, ਪਰ ਮੁਕਤ ਕਿਵੇਂ ਹੁੰਦਾ ਹੈ? ਉੱਥੇ ਫਿਰ ਉਹਨਾਂ ਦੱਸਿਆ ਸੀ ਵੀ ਵਾਸ਼ਨਾ, ਅਗਿਆਨ ਔਰ ਮੋਹ, ਇਹ ਤਿੰਨ ਚੀਜ਼ਾਂ ਦੇ ਅਨੁਸਾਰ ਹੀ ਇਹ ਅੱਗੇ ਜਨਮ ਧਾਰਦਾ ਹੈ, ਚੰਗੇ ਇਹ ਮਾੜੀਆਂ ਜੋਨੀਆਂ ਵਿੱਚ ਜਾਂਦਾ ਹੈ। ਅਗਰ ਇਸ ਨੂੰ ਮੋਹ ਨਾ ਹੋਵੇ, ਵਾਸ਼ਨਾ ਨਾ ਹੋਵੇ, ਅਗਿਆਨ ਨਾ ਹੋਵੇ, ਕੋਈ ਸ਼ਕਤੀ ਨਹੀਂ ਜਿਹੜੀ ਇਸ ਨੂੰ ਕਿਸੇ ਅਗਲੇ ਜਨਮ ਵਿੱਚ ਲਿਆਵੇ, ਇਹ ਜੀਵ ਰੂਪੀ ਗੁਣ ਬ੍ਰਹਮੂਪੀ ਸਮੁੰਦਰ ਵਿੱਚ ਮਿਲ ਕੇ ਉਹ ਹਾਜ਼ਰੀ ਹੋ ਜਾਂਦਾ, ਆਵਾਗਮ ਤੋਂ ਰਹਿਤ ਹੋ ਜਾਂਦਾ। ਇਹ ਹੈ ਇਹ ਵਾਸ਼ਨਾਵਾਂ ਜਿਹੜੀਆਂ ਹਨ, ਅਗਿਆਨ ਸਹਿਤ ਮੋਹ ਹੁੰਦਾ ਹੈ, ਮੋਹ ਦੇ ਨਾਲ ਵਾਸ਼ਨਾਵਾਂ ਹੁੰਦੀਆਂ ਹਨ, ਉਹ ਹੀ ਇਸ ਨੂੰ ਜਨਮਣ ਦੇ ਚੱਕਰ ਚ ਲਿਆਉਂਦੀਆਂ ਹਨ। ਪੰਜ ਚਾਰ ਵਾਸ਼ਨਾਵਾਂ ਜ਼ਿਆਦਾਤਰ ਹੁੰਦੀਆਂ ਹਨ, ਉਹੀ ਇਸ ਨੂੰ ਨਿਸ਼ਿਧ ਜੋਨੀਆਂ ਵਿੱਚ ਲਈ ਆਉਂਦੀਆਂ। ਉਹ ਫਿਰ ਪਿੱਛੇ ਦੱਸੋ ਉਹ ਵਾਸ਼ਨਾ ਕਿਹੜੀ ਕਿਹੜੀਆਂ ਹਨ, ਤੇ ਉਹਨਾਂ ਦੀ ਨਿਵਿਰਤੀ ਤੋਂ ਇਲਾਵਾ ਹੋਰ ਕਿਹੜੀ ਵਸਤੂ ਜਿਹੜੀ ਜਨਮਣ ਤੋਂ ਰਹਿਤ ਕਰ ਦੇਵੇ, ਤੇ ਉਹ ਵਾਸ਼ਨਾ ਕਿਸ ਵੀ ਜੋਨੀ ਵਿੱਚ ਲਿਆਉਂਦੀਆਂ ਹਨ। ਇਹ ਸਵਾਲ ਕੀਤਾ, ਫਿਰ ਉਹਨਾਂ ਦੱਸਿਆ ਵੀ ਇਹ ਚਾਰ ਪੰਜ ਗੱਲਾਂ ਹਨ। ਅੰਤ ਕਾਲ ਜੋ ਲਕਸ਼ਮੀ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਸਤ ਜੋਨ ਬਲ, ਮਾਇਆ ਦੀ ਜਿਹੜੀ ਵਾਸ਼ਨਾ ਹੈ ਧਨ ਦੌਲਤ ਦੀ, ਵਕਤ ਅਥੀਰ ਕਿਸੇ ਦੇ ਚਿੱਤ ਵਿੱਚ ਖਿਆਲ ਰਹੇ ਜੇ ਧਨ ਦਾ, ਦੌਲਤ ਦਾ, ਮਾਇਆ ਦਾ, ਦੱਬੀ ਰਹੇਗੀ, ਕਿਸੇ ਤੋਂ ਲੈਣੀ ਰਹੇਗੀ, ਕਿਸੇ ਤੋਂ ਇਸ ਤਰੀਕੇ ਸਿਰ ਹੁੰਦਾ ਹੋਈ ਜਦੋਂ ਮੋਹ ਹੋਵੇ, ਸੰਯਮ ਕਰਕੇ ਉਸਨੂੰ ਕਹਿੰਦੇ ਸ਼ਕਤੀ ਜੋ ਨਹੀਂ ਮਿਲਦੀ। ਇਸ ਅਸੂਲ ਨੂੰ, ਈਸ਼ਰੀ ਕਾਨੂੰਨ ਨੂੰ ਕੋਈ ਵੀ ਮਿਟਣ ਸਮਰੱਥ ਨਹੀਂ। ਸੋ ਇਸ ਕਰਕੇ ਕਹਿੰਦੇ ਅਰੀ ਵਾਹਿ ਗੋਬਿੰਦ ਨਾਮ ਮਤ ਵਿਸਰੇ, ਪਰਮਾਤਮਾ ਦਾ ਭਜਨ ਹੀ ਵਿਸਰਨਾ ਚਾਹੀਦਾ। ਫਿਰ ਦੱਸਦੇ ਅੰਤਕਾਲ ਜੋ ਇਸਤਰੀ ਸਿਮਰੇ, ਸੀ ਚਿੰਤਾ ਮੈਂ ਜੋ ਮਰੇ, ਵਿਸ਼ਵਾ ਜੋਨ ਬਵਨ ਤਰੇ, ਵਕਤੇ ਅਖੀਰ ਇਸਤਰੀ ਆਦਮੀ, ਆਦਮੀ ਦੀ ਇਸਤਰੀ ਦਾ ਵਾਸ਼ਨਾ ਰਹਿ ਜਾਏ, ਉਹਨੂੰ ਵਿਸ਼ਵਾ ਜੋ ਨਹੀਂ ਮਿਲਿਆ। ਗਣਕਾ ਦਾ ਜਿਹੜਾ ਪ੍ਰਸੰਗ ਤੁਸੀਂ ਸੁਣਿਆ, ਉਹ ਵੀ ਇਸੀ ਤਰ੍ਹਾਂ ਹੋਇਆ ਸੀ। ਗਣਕਾ ਪਹਿਲੇ ਜਨਮ ਦਾ ਪ੍ਰਸੰਗ ਉਹਦਾ ਇਉਂ ਸੀ, ਬ੍ਰਾਹਮਣ ਦੀ ਲੜਕੀ ਸੀ, ਉਹਦੀ ਵਿਆਹ ਸ਼ਾਦੀ ਹੋ ਗਈ। ਵਿਆਹ ਸ਼ਾਦੀ ਹੋਣ ਤੋਂ ਬਾਅਦ ਜਲਦੀ ਉਹਦਾ ਪਤੀ ਦੇਵ ਚੜਾਈ ਕਰ ਗਿਆ, ਅਜੇ ਬੱਚਾ ਕੋਈ ਨਹੀਂ ਸੀ। ਸੋ ਪਹਿਲੇ ਸਮਿਆਂ ਦੇ ਵਿੱਚ ਇਹ ਲੋਕ ਲੜਕੀ ਦੂਸਰੀ ਸ਼ਾਦੀ ਨਹੀਂ ਸਨ ਕਰਦੇ ਹੁੰਦੇ ਸੀ, ਬੁਰਾ ਮੰਨਦੇ ਸੀ। ਬ੍ਰਹਮਣ ਨੇ ਕਿਹਾ ਬੇਟਾ ਭਜਨ ਕਰੋ, ਕੀ ਇਹ ਦੁਨੀਆਂ ਦੁੱਖ ਰੂਪ ਹੈ, ਪਰਮੇਸ਼ਰ ਦਾ ਭਜਨ ਕਰਨਾ ਚਾਹੀਦਾ। ਸੋ ਮਨ ਭਜਨ ਕਰਨ ਵਿੱਚ ਲਗਾ ਦਿੱਤਾ, ਭਜਨ ਬੰਦਗੀ ਕਰਦੀ ਰਹੀ। ਭਜਨ ਕਰਦਿਆਂ ਕਰਦਿਆਂ ਅਸੀਂ ਕਾਫੀ ਦੇਰ ਤੋਂ ਬਾਅਦ ਉਸਦਾ ਸਰੀਰ ਬਿਮਾਰ ਹੋ ਗਿਆ। ਬਿਮਾਰ ਹੋਣ ਦੇ ਕਾਰਨ ਉਹਨਾਂ ਸਮੇਂ ਸਾਡੇ ਦੇਸ਼ ਚ ਡਾਕਟਰ ਤਾਂ ਹੈ ਨਹੀਂ ਸਨ, ਹਕੀਮ ਜਾਂ ਵੈਦ ਹੀ ਹੁੰਦੇ ਸਨ। ਹਕੀਮ ਲਿਆਂਦਾ ਗਿਆ, ਉਹਦੀ ਇਲਾਜ ਮੁਆਲਜਾ ਹੁੰਦਾ ਗਿਆ, ਲੇਕਿਨ ਬਿਮਾਰੀ ਵਧਦੀ ਚਲੀ ਗਈ। ਅਸੀਂ ਇੱਕ ਦਿਨ ਦਾ ਜ਼ਿਕਰ, ਇਤਨੀ ਬਿਮਾਰੀ ਵੱਧ ਗਈ, ਹਕੀਮ ਨਬਜ਼ ਦੇਖ ਰਿਹਾ ਸੀ ਉਹਦਾ ਸਰੀਰ ਅੰਤ। ਕੁਦਰਤੀ ਉਹਦੇ ਚਿੱਤ ਵਿੱਚ ਇਹ ਖਿਆਲ ਲੈ ਗਿਆ ਵੀ ਮੈਂ ਦੁਨੀਆਂ ਦੇ ਸ਼ੁਰੂ ਵੀ ਨਾ ਦੇਖੇ, ਆਦਮੀ ਦਾ ਖਿਆਲ ਹੈ, ਜਿਸਦਾ ਨਤੀਜਾ ਉਹਨੂੰ ਵਿਸ਼ਵਾਸ ਜੋ ਨਹੀਂ ਮਿਲੇਗੀ। ਪਰ ਜਿਹੜੀ ਭਗਤੀ ਸੀ ਉਹ ਕਿਤੇ ਉਹਦਾ ਬੀਜ ਨਹੀਂ ਗਿਆ, ਉਹ ਉਹਦੇ ਹਿਰਦੇ ਵਿੱਚ ਪਿਆ ਰਿਹਾ, ਸਮਾਂ ਪਾ ਕੇ ਫਲੀਭੂਤ ਹੋਇਆ। ਅਗਲੇ ਜਨਮ ਦੇ ਵਿੱਚ ਆ ਕੇ ਉਸਨੇ ਭਗਤੀ ਕਰਕੇ ਆਪਣਾ ਕਲਿਆਣ ਕਰ ਲਿਆ। ਸੋ ਇਹ ਹੈ ਅੰਤਕਾਲ ਦੇ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੋ ਮਰਿਆ, ਵਿਸ਼ਵਾਸ ਜੋ ਵੱਲੋਂ ਅੰਤਰ ਹੈ। ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੋ ਮਰਿਆ, ਸ਼ੁਕਰ ਜੋਨ ਬਲੰਤਰ ਹੈ। ਵਕਤੇ ਅਸੀਂ ਪੁੱਤਰਾਂ ਧੀਆਂ ਚ ਖਿਆਲ ਰਹਿ ਜਾਵੇ, ਉਹਨੂੰ ਕਹਿੰਦੇ ਸੂਰੀ ਦੀ ਜੋਨ ਮਿਲਦੀ ਹੈ, ਸੂਰੀ ਦੇ 12 ਬੱਚੇ ਹੁੰਦੇ ਹਨ, ਗੰਦਾ ਆਦਿ ਖਾਣਾ ਉਹਦੀ ਇਹੋ ਜਿਹੀ ਖੁਰਾਕ ਹੁੰਦੀ। ਸੋ ਇਸ ਕਰਕੇ ਇਹ ਜੋਨੀ ਮਿਲਦੀ ਹੈ। ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੋ ਮੇਰੇ, ਪ੍ਰੇਤ ਜੋਨ ਬਲਵੰਤ। ਵਕਤੇ ਅਖੀਰ ਜੀ ਦਾ ਖਿਆਲ ਮਕਾਨਾਂ ਚ ਰਹਿ ਜਾਏ, ਉਸਨੂੰ ਕਹਿੰਦੇ ਪ੍ਰੇਤ ਦੀ ਜੋਨੀ ਮਿਲਦੀ ਹੈ। ਅਸੂਲਨ ਗੱਲ ਹੈ, ਇਸ ਕਰਕੇ ਵਾਸ਼ਨਾ ਦੇ ਅਨੁਸਾਰ ਅਖੀਰ ਗੁਰੂ ਜੀ ਯਾਨੀ ਤ੍ਰਿਲੋਚਨ ਜੀ ਕਹਿੰਦੇ ਆ, ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ, ਬਦਤ ਤ੍ਰਿਲੋਚਨ ਤੇ ਨਰਮੁਕਤਾ ਪਿਤਾ ਮਰਵਾਂ ਕੇ ਦੇ ਵਸੇ। ਵਕਤੇ ਅਖੀਰ ਜਿਹੜਾ ਪਰਮੇਸ਼ਰ ਦੇ ਭਜਨ ਨੂੰ ਕਰਦਾ, ਸਰੀਰ ਦਾ ਪ੍ਰੀ ਤਿਆਗ ਕਰਦਾ ਹੈ, ਉਹ ਸਿੱਧਾ ਸੱਚਖੰਡ ਗੁਰਦਾਨ ਨੂੰ ਜਾਂਦਾ ਹੈ। ਜੇ ਤਾਂ ਸਰੀਰ ਦੇ ਵਿੱਚ ਪਹਿਲਾਂ ਹੀ ਉਸਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਤੱਤ ਗਿਆਨ ਵਾਸ਼ਨਾ ਕੇ ਮਨੋਨਾਸ ਇਹ ਅਵਸਥਾ ਪ੍ਰਾਪਤ ਹੋ ਜਾਵੇ, ਫਿਰ ਤਾਂ ਇਹ ਜੇ ਪੁਰਸ਼ ਦਾ ਸਰੀਰ ਕਿਸੇ ਸ਼ਕਲ ਵਿੱਚ ਪਾਤ ਹੋ ਜਾਏ, ਅੰਤ ਹੋ ਜਾਏ, ਉਸਨੂੰ ਜਨਮ ਹੈ ਹੀ ਨਹੀਂ, ਮਾਨ ਉਸ ਵਕਤ ਉਹਦਾ ਜਨਮ ਖਤਮ ਹੋ ਗਿਆ। ਨਹੀਂ ਬਾਕੀ ਇਹ ਦੱਸਿਆ ਹੋਇਆ ਭਜਨ ਕਰਨ ਵਾਲਾ ਜਿਹੜਾ ਕੁਛ ਭਜਨ ਕਰਦੇ ਸਰੀਰ ਛੱਡਦਾ ਹੈ ਉਹ ਸੱਚਖੰਡ ਵੈਕੁੰਠ ਧਾਮ ਨੂੰ ਜਾਂਦਾ ਹੈ। ਸੋ ਇਹ ਵਾਸ਼ਨਾਵਾਂ ਚਾਰ ਪੰਜ ਦੱਸੀਆਂ ਇਹਨਾਂ ਤੋਂ ਰਹਿਤ ਹੋਣ ਦੇ ਵਾਸਤੇ ਦੱਸਿਆ ਵੀ ਪਰਮੇਸ਼ੁਰ ਦੇ ਭਜਨ ਵੱਲ ਪ੍ਰੇਮ ਪੈਦਾ ਕਰਨਾ ਚਾਹੀਦਾ ਹੈ, ਇਧਰੋਂ ਮੋਹ ਮਮਤਾ ਤੋਂ ਮਿਲਣੀ ਚਾਹੀਦੀ ਹੈ। ਇਹ ਹੁਣ ਇਹ ਪ੍ਰੇਤ ਜੋਨੀ ਇਸ ਨੂੰ ਮਿਲੀ ਇਸੇ ਕਰਕੇ ਮਿਲੀ, ਭਾਵੇਂ ਇਹ ਕਾਜ਼ੀ ਸੀ ਸੋ ਕਾਜ਼ੀ ਹੋਣ ਕਰਕੇ ਨਵਾਜ਼ਨ ਗੁਜ਼ਰਾ ਪੜ੍ਹਦਾ ਸੀ, ਧਾਗੇ ਤਬੀਤ ਬਹੁਤੇ ਕਰਦਾ ਸੀ। ਇਹ ਜਿਹੜੇ ਹੁਣ ਮੰਤਰੀ ਜੇ ਪੁਰਸ਼ ਤਾਪੇ ਤਾਂ ਨਿਰਾਧਨ ਵਾਲੇ ਉਹੀਆਂ ਜੋਨੀਆਂ ਵਿੱਚ ਹੀ ਜਾਇਆ ਕਰਦੇ ਹੁੰਦੇ। ਇਸ ਕਰਕੇ ਸਰੀਰ ਛੱਡ ਕੇ ਫਿਰ ਹਜ਼ਾਰ ਸਾਲ ਦਾ ਉਸਨੂੰ ਇਹਨੇ ਜੋ ਨਾਉਣ ਦਾ ਪ੍ਰੇਤ ਬਣਨ ਦਾ ਉਹਨੂੰ ਸਜ਼ਾ ਮਿਲੀ ਜੋ ਕਿ ਧਰਮ ਰਾਜਾ ਨੇ ਦੱਸਿਆ। ਜਿਸ ਕਰਕੇ ਫਿਰ ਐਸਾ ਸੀ ਫਿਰ ਮਨੁੱਖਾਂ ਦੇ ਮਿਲ ਕੇ ਵਾਹਿਗੁਰੂ ਦਾ ਭਜਨ ਕਰਕੇ ਕਲਿਆਣ ਹੋ ਜਾਂਦੀ ਹੈ ਮਨੁੱਖਾਂ ਦੇ ਵਿੱਚ। ਵਾਸ਼ਨਾ ਦੇ ਅਨੁਸਾਰ ਜਨਮ ਜ਼ਰੂਰ ਹੈ, ਇਹ ਹੋ ਨਹੀਂ ਸਕਦਾ। ਵਾਸ਼ਨਾ ਜਿਸ ਦੀਆਂ ਮੁੱਕ ਗਈਆਂ ਉਹ ਨਿਸੰਸ਼ੇ ਹੋ ਜਾਏ, ਪਰ ਵਾਸ਼ਨਾ ਐਵੇਂ ਨਹੀਂ ਮੁੱਕਦੀਆਂ। ਵਾਸ਼ਨਾ ਮੁੱਕਦੇ ਬ੍ਰਹਮ ਗਿਆਨ ਸੀ, ਬ੍ਰਹਮ ਗਿਆਨ ਤੇ ਮੋਹ ਵੀ ਟੁੱਟ ਜਾਂਦਾ ਹੈ, ਵਾਸ਼ਨਾ ਵੀ ਮੁੱਕ ਜਾਂਦੀਆਂ ਨੇ, ਸਾਰੇ ਸੰਸ਼ੇ ਉਹਦੇ ਦੂਰ ਹੋ ਜਾਂਦੇ ਹਨ। ਪਰ ਬ੍ਰਹਮ ਗਿਆਨ ਹੁੰਦਾ ਕਦ ਹੈ? ਜਦ ਮਨ ਅਤਿਅੰਤ ਸ਼ੁੱਧ ਔਰ ਇਕਾਗਰ ਹੋ ਜਾਏ ਭਗਤੀ ਕਰਦੇ ਕਰਦੇ। ਪਰ ਇਹ ਕਦ ਹੁੰਦੀ ਹੈ? ਜਦੋਂ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕੀਤੀ ਜਾਵੇ, ਵੱਡੇ ਭਾਗਾਂ ਵਾਲੀ ਅਵਸਥਾ ਹੁੰਦੀ ਹੈ। ਕਿਸੇ ਵਿਰਲਿਆਂ ਨੂੰ ਆਪਣੇ ਜਨਮ ਮਰਨ ਦੇ ਬੰਧਨ ਕੱਟ ਲੈਂਦੇ ਹਨ।